नमस्कार, ए आकाशवाणी है। खबरां दे इस बुलेटिन नाल मैं अमन देव। पहलां चोणवीआं खबरां। प्रधानमंत्री नरेंद्र मोदी ने कहा कि राष्ट्रीय तकनीकी टैक्सटाइल मिशन अते उत्पादन नाल जुड़े लाभां PLI स्कीम वर्गीआं मुख पहलकदमीआं ने देश दे तकनीकी टैक्सटाइल सैक्टर दे तेज विकास नूं समर्थ बनाया है। विदेश मंत्री डॉ एस जयशंकर ने पाकिस्तान नूं सरहद पारों दहशतगर्दी विरुद्ध चेतावनी दिंदिआं कहा कि जेकर दहशतगर्दी हमलिआं नाल उकसाया गया तां भारत पाकिस्तान विच दाखल होकर हमला करेगा। कांग्रेस संसद मैंबर शशि थरूर की अगुवाई वाला आखिरी सर्व पार्टी संसदी वफद पांच देशों का अपना सफल दौरा खत्म करने मगरों आज भारत परत आया है। सूचना के प्रसारण मंत्री अश्विनी वैष्णव ने कहा कि भारत में आर्टिफिशियल इंटैलीजेंस संचालित भाषा तकनोलॉजी विकसित करने की पहल प्रधानमंत्री नरेंद्र मोदी के भाषाई उन्नति लिए तकनोलॉजी की वरतों करने के दृष्टिकोण तो उत्पन्न हुई है। पंजाब समेत उत्तर पश्चिमी भारत के कई इलाकों में वध तो वध तापमान 45 डिग्री सैलसीयस नूं पार कर गया है। प्रधानमंत्री नरेंद्र मोदी ने कहा कि राष्ट्रीय तकनीकी टैक्सटाइल मिशन अते उत्पादन नाल जुड़े लाभ PLI स्कीम वर्गीआं मुख पहलकदमीआं ने देश दे तकनीकी कपड़ा खेतर दे तेज विकास नूं समर्थ बनाया है। टैक्सटाइल मंत्री गिरिराज सिंह वल्लों सोशल मीडिया ते सांझी कीती गई इक पोस्ट दे जवाब विच श्री मोदी ने जोर दे के कहा कि इह यतन घरेलू उत्पादन नूं महत्वपूर्ण तौर ते वधा रहे ने, नवीनता नूं उत्साहित कर रहे ने अते बरामद नूं भी वधा रहे ने, जिस नाल भारत तकनीकी टैक्सटाइल विच इक आलमी आगू वजों स्थापित हो रहा है। प्रधानमंत्री नरेंद्र मोदी ने कहा कि भारत में खेड बुनियादी ढांचे का विस्थार देश में एक विश्वव्यापी खेड महाशक्ति बनने वाले ले जा रहा है। नौजवान मामलों और खेडों बारे केंद्रीय मंत्री डॉ मनसुख मांडविया के एक लेख को साझा करदिया श्री मोदी ने कहा कि नौजवानों को केंद्र में रख के देश में खेड बुनियादी ढांचे का विकास किया जा रहा है। लेख में श्री मांडविया ने कहा कि पिछले 11 सालों में भारत के खेड बुनियादी ढांचे में एक शानदार बदलाव आया है। उन्होंने कहा कि पिछले दहाके में नौजवान मामले ते खेड मंत्रालय का बजट 3 गुणा वध हो गया है। केंद्रीय गृह मंत्री अमित शाह ने आज नवी दिल्ली में एक उच्च पदरी मीटिंग की प्रधानगी की जिस विच देश विच हड़ प्रबंधन तैयारियों की समीक्षा की गई। गृहमंत्री ने देश विच हड़ां दे जोखम नूं घटाउण लई कीते जा रहे लंबे समय के उपावां की भी समीक्षा की। विदेश मंत्री डॉ एस जयशंकर ने पाकिस्तान नूं सरहद परों दहशतगर्दी खिलाफ चेतावनी दिंदे कहा कि जेकर दहशतगर्द हमलों नाल उकसाया गया तो भारत पाकिस्तान अंदर दाखिल होकर हमला करेगा। उन्होंने कहा कि हाल ही में हुए पहलगाम हमले वर्गियां घिनौनियां हरकतों की सूरत में दहशतगर्द तड़िया और उन्होंने लीडरशिप विरुद्ध जवाबी कार्रवाई की जाएगी। विदेश मंत्री ने यह गल एक अमरीकी राजनीतिक डिजिटल अखबार नूं दित्ती इंटरव्यू में कही है। यूरोप के दौरे पर गए डॉ जयशंकर ने कहा कि पाकिस्तान खुलेआम हजारा दहशतगर्दों सिखलाई दे रहा है उन्होंने भारत भेज रहा है। एक होर अखबार नूं दित्ती इंटरव्यू में डॉ जयशंकर ने कहा कि चीन पाकिस्तान नाल अपने नेड़ले संबंधों के संदर्भ में दहशतगर्दी नाल निपटन विच अस्पष्टता ते दोहरे मापदंड अपनाउण दा खतरा उठा रहा है। उन्होंने कहा कि दहशतगर्दी हर किसी लिए चिंता का विषय है। विदेश मंत्री ने अगे कहा कि भारत ते चीन अपने संबंधों नूं पड़ावार ढंग नाल सुधार सकते ने अते उन्होंने COVID-19 महामारी तो बाद बंद कीतियां गईयां सिद्धियां उड़ानां नूं मुड़ शुरू करन ते चर्चा कीती है। कांग्रेस संसद मैंबर शशि थरूर की अगुवाई वाला आखिरी सर्व पार्टी संसदी वफद पांच देशों का अपना सफल दौरा खत्म करने मगरों आज भारत परत आया है। वफद ने भारत की राष्ट्रीय सहमति के सारे रूपों से प्रगटाव्या में दहशतगर्दी का मुकाबला करने लई दृढ़ पहुंच नूं पेश करने लई अमरीका पनामा गुआना ब्राजील ते कोलंबिया का दौरा किया। नवी दिल्ली में मीडिया नाल गल करदे श्री थरूर ने कहा कि वफद ने अपनी फेरी दौरान कई मीटिंगां कीतियां जिस विच उन्हां नूं अपनी चिंता के संबंध में सकारात्मक हुंगारा मिलिया है। बीजेपी संसद मैंबर रविशंकर प्रसाद जिन्होंने एक होर सर्व पार्टी वफद की अगवाई की ने कहा कि उन्होंने फेरी दौरान वफद ने कई मीटिंगों में दहशतगर्दी बारे भारत का स्टैंड पेश किया है। वफद ने बरतानिया फ्रांस जर्मनी यूरोपीयन यूनियन इटली और डेनमार्क का दौरा किया। नवी दिल्ली में मीडिया नाल गलबात करदे श्री प्रसाद ने कहा कि वफद ने वख-वख देशों के स्पीकर संसद मैंबर विदेश मंत्रियों उप विदेश मंत्रियों नाल मुलाकात की। उन्होंने कहा कि दुनिया नूं यह समझण की लोड़ है कि पाकिस्तान एक फौजी जनरल गठजोड़ की पकड़ में है जिस ते ना पाक कम दहशतगर्दों वालों किए जा रहे हैं। यह खबर तुम आकाशवाणी तो सुन रहे हो। साडा एक्स हैंडल है @AIR न्यू जलंधर। साडा फेसबुक पेज है RNU-AIR जलंधर। तो यूट्यूब पर साडा चैनल है @AIR जलंधर। ਸੂਚਨਾ ਦੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਭਾਰਤ ਵਿਚ ਆਰਟੀਫਿਸ਼ੀਅਲ ਇੰਟੈਲੀਜੈਂਸ ਸੰਚਾਲਿਤ ਭਾਸ਼ਾ ਤਕਨਾਲੋਜੀ ਵਿਕਸਿਤ ਕਰਨ ਦੀ ਪਹਿਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਾਈ ਉੱਨਤੀ ਲਈ ਤਕਨਾਲੋਜੀ ਦੀ ਵਰਤੋਂ ਕਰਨ ਦੇ ਦ੍ਰਿਸ਼ਟੀਕੋਣ ਤੋਂ ਉਤਪੰਨ ਹੋਈ ਹੈ। ਚੇਨਈ ਵਿਚ ਵੀਡੀਓ ਕਾਨਫਰੰਸਿੰਗ ਰਾਹੀਂ AI ਤਾਮਿਲ ਪਹਿਲਕਦਮੀ ਦੀ ਸ਼ੁਰੂਆਤ ਕਰਦਿਆਂ ਸ੍ਰੀ ਵੈਸ਼ਨਵ ਨੇ ਕਿਹਾ ਕਿ ਇਹ ਪਹਿਲ ਭਾਰਤ ਦੀਆਂ ਸਭ ਤੋਂ ਪੁਰਾਣੀਆਂ ਭਾਸ਼ਾਵਾਂ ਵਿਚੋਂ ਇਕ ਨੂੰ ਏਕੀਕ੍ਰਿਤ ਕਰਨ ਦੇ ਵਿਸ਼ਾਲ ਮਿਸ਼ਨ ਦਾ ਹਿੱਸਾ ਹੋਏਗੀ। ਉਨਾਂ ਕਿਹਾ ਕਿ ਲੋਕ ਅਧਿਕਾਰੀਆਂ ਨਾਲ ਗੱਲਬਾਤ ਕਰਨ ਲਈ ਤਾਮਿਲ AI ਦੀ ਵਰਤੋਂ ਕਰ ਸਕਦੇ ਨੇ। ਇਲੈਕਟ੍ਰਾਨਿਕ ਨਿਰਮਾਣ ਦੇ ਕੇਂਦਰ ਵਜੋਂ ਤਾਮਿਲਨਾਡੂ ਦੀ ਪ੍ਰਸੰਸਾ ਕਰਦਿਆਂ ਸ੍ਰੀ ਵੈਸ਼ਨਵ ਨੇ ਕਿਹਾ ਕਿ ਰਾਜ ਲੈਪਟਾਪ, ਮੋਬਾਈਲ ਉਪਕਰਨ ਅਤੇ ਸਰਵਰ ਵਰਗੇ ਇਲੈਕਟ੍ਰਾਨਿਕ ਯੰਤਰਾਂ ਦੇ ਨਿਰਮਾਣ ਲਈ ਇਕ ਨਵਾਂ ਕੇਂਦਰ ਬਣ ਜਾਏਗਾ। ਭਾਰਤ ਵਿਚ ਸੇਵਾ, ਸੁਸ਼ਾਸਨ ਅਤੇ ਗਰੀਬਾਂ ਦੀ ਭਲਾਈ ਦੇ ਸਿਧਾਂਤਾਂ ਸਦਕਾ ਇਕ ਦਹਾਕੇ ਵਿਚ ਸ਼ਾਨਦਾਰ ਤਬਦੀਲੀ ਆਈ ਹੈ। ਪਿਛਲੇ 11 ਸਾਲਾਂ ਵਿਚ ਮੁੱਖ ਖੇਤਰਾਂ ਚ ਸਰਕਾਰ ਦੇ ਉਪਰਾਲਿਆਂ ਬਾਰੇ ਆਕਾਸ਼ਵਾਣੀ ਖ਼ਬਰਾਂ ਵੱਲੋਂ ਇਕ ਵਿਸ਼ੇਸ਼ ਲੜੀ ਪੇਸ਼ ਕੀਤੀ ਜਾ ਰਹੀ ਹੈ। ਅੱਜ ਅਸੀਂ ਰੱਖਿਆ ਵਿਚ ਆਤਮ ਨਿਰਭਰਤਾ ਤੇ ਧਿਆਨ ਕੇਂਦਰਿਤ ਕਰ ਰਹੇ ਹਾਂ। ਇਕ ਰਿਪੋਰਟ।
ਪਿਛਲੇ ਦਹਾਕੇ ਦੌਰਾਨ ਭਾਰਤ ਨੇ ਆਪਣੇ ਸੁਰੱਖਿਆ ਸਿਧਾਂਤ ਨੂੰ ਸਪਸ਼ਟਤਾ, ਦ੍ਰਿੜਤਾ ਅਤੇ ਵਿਸ਼ਵਾਸ ਨਾਲ ਮੁੜ ਪ੍ਰਭਾਸ਼ਿਤ ਕੀਤਾ। ਸਾਲ 2016 ਦੇ ਸਰਜੀਕਲ ਸਟ੍ਰਾਈਕ ਤੋਂ ਲੈ ਕੇ ਸਾਲ 2025 ਵਿਚ ਆਪਰੇਸ਼ਨ ਸਿੰਦੂਰ ਤੱਕ ਸੁਨੇਹਾ ਸਪਸ਼ਟ ਹੈ, ਭਾਰਤ ਆਪਣੀ ਰਾਸ਼ਟਰੀ ਸੁਰੱਖਿਆ ਲਈ ਖਤਰਿਆਂ ਨੂੰ ਬਰਦਾਸ਼ਤ ਨਹੀਂ ਕਰੇਗਾ। ਆਪਰੇਸ਼ਨ ਸਿੰਦੂਰ ਭਾਰਤ ਦੇ ਦਹਿਸ਼ਤਗਰਦੀ ਵਿਰੋਧੀ ਜਵਾਬ ਵਿਚ ਇਕ ਅਹਿਮ ਪਲ ਦੀ ਨਿਸ਼ਾਨਦੇਹੀ ਕਰਦਾ। ਇਕ ਸਟੀਕ ਤਾਲਮੇਲ ਵਾਲੇ ਮਿਸ਼ਨ ਨੇ ਸਰਹੱਦ ਪਾਰ 9 ਦਹਿਸ਼ਤਗਰਦੀ ਕੈਂਪਾਂ ਨੂੰ ਖਤਮ ਕਰ ਦਿੱਤਾ। ਆਪਰੇਸ਼ਨ ਸਿੰਦੂਰ ਦੀ ਸਫਲਤਾ ਵਿਚ ਸਵਦੇਸ਼ੀ ਨਿਰਮਾਣ ਨੇ ਮਹੱਤਵਪੂਰਨ ਭੂਮਿਕਾ ਨਿਭਾਉਂਦਿਆਂ ਰਾਸ਼ਟਰੀ ਸੁਰੱਖਿਆ ਨੂੰ ਰਣਨੀਤੀ ਤੋਂ ਅਮਲ ਵਿਚ ਬਦਲ ਦਿੱਤਾ। ਇਨੋਵੇਸ਼ਨ ਫਾਰ ਡਿਫੈਂਸ ਐਕਸੀਲੈਂਸ IDEX ਵਰਗੀਆਂ ਪਹਿਲਕਦਮੀਆਂ ਸਾਡੀਆਂ ਫੌਜਾਂ ਲਈ ਅਤਿ ਆਧੁਨਿਕ ਹੱਲ ਪ੍ਰਦਾਨ ਕਰਨ ਲਈ ਸਟਾਰਟਅਪ ਅਤੇ MSME ਨੂੰ ਸ਼ਕਤੀ ਪ੍ਰਦਾਨ ਕਰ ਰਹੀਆਂ ਨੇ। ਇਸ ਤੋਂ ਇਲਾਵਾ ਰੱਖਿਆ ਬਰਾਮਦ 23,622 ਕਰੋੜ ਰੁਪਏ ਦੇ ਰਿਕਾਰਡ ਤੱਕ ਵਧੀ ਹੈ, ਜੋ ਕਿ ਸਾਲ 2014 ਤੋਂ 34 ਗੁਣਾ ਵੱਧ ਹੈ। ਰੱਖਿਆ ਖੇਤਰ ਵਿਚ ਭਾਰਤ ਇਕ ਨਵੇਂ ਯੁੱਗ ਦੀ ਸ਼ੁਰੂਆਤ ਕਰ ਰਿਹਾ ਹੈ, ਜਿੱਥੇ ਸੁਰੱਖਿਆ ਤਾਕਤ ਹੈ ਅਤੇ ਆਤਮ ਨਿਰਭਰਤਾ ਸਾਡੀ ਢਾਲ ਹੈ। ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਾਣੀ ਖ਼ਬਰਾਂ ਲਈ ਮੈਂ ਚੰਚਲ ਸ਼ਰਮਾ।
ਰਾਜਸਥਾਨ ਦੇ ਟੋਂਕ ਵਿਚ ਬਨਾਸ ਨਦੀ ਵਿਚ ਨਹਾਉਂਦੇ ਸਮੇਂ ਅੱਜ 8 ਨੌਜਵਾਨ ਡੁੱਬ ਗਏ। ਸਾਰੇ ਮ੍ਰਿਤਕ ਜੈਪੁਰ ਦੇ ਹਸਨਪੁਰਾ ਦੇ ਵਸਨੀਕ ਸਨ। 3 ਹੋਰਨਾਂ ਨੂੰ ਬਚਾ ਲਿਆ ਗਿਆ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ। ਪੁਲਿਸ ਨੇ ਆਕਾਸ਼ਵਾਣੀ ਨਿਊਜ਼ ਨੂੰ ਦਸਿਆ ਕਿ ਇਹ ਘਟਨਾ ਅੱਜ ਦੁਪਹਿਰੇ ਇਕ ਪੁਰਾਣੇ ਪੁਲ ਦੇ ਨੇੜੇ ਵਾਪਰੀ। ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਇਸ ਹਾਦਸੇ ਤੇ ਦੁੱਖ ਪ੍ਰਗਟ ਕੀਤਾ ਹੈ। ਜੰਮੂ ਕਸ਼ਮੀਰ ਵਿਚ ਸੁਰੱਖਿਆ ਬਲਾਂ ਨੇ ਅੱਜ ਰਾਜੌਰੀ ਜ਼ਿਲ੍ਹੇ ਦੇ ਇਕ ਦੂਰ ਦੁਰਾਡੇ ਇਲਾਕੇ ਵਿਚ ਇਕ ਦਹਿਸ਼ਤਗਰਦ ਟਿਕਾਣੇ ਦਾ ਪਤਾ ਲਾਇਆ ਹੈ। ਪੁਲਿਸ ਅਤੇ ਫੌਜ ਵੱਲੋਂ ਇਕ ਸਾਂਝੀ ਤਲਾਸ਼ੀ ਮੁਹਿੰਮ ਦੌਰਾਨ ਵੱਡੀ ਮਾਤਰਾ ਵਿਚ ਗੋਲਾ ਬਰੂਦ ਵੀ ਬਰਾਮਦ ਕੀਤਾ ਗਿਆ ਹੈ। ਉੱਤਰ ਪੱਛਮੀ ਭਾਰਤ ਵਿਚ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ। ਮੌਸਮ ਵਿਭਾਗ ਨੇ ਇਨ੍ਹਾਂ ਇਲਾਕਿਆਂ ਵਿਚ ਕੱਲ੍ਹ ਤੱਕ ਗਰਮੀ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਵਿਭਾਗ ਨੇ ਕਿਹਾ ਕਿ ਅਗਲੇ 2 ਦਿਨਾਂ ਲਈ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਜੰਮੂ ਕਸ਼ਮੀਰ, ਪੂਰਬੀ ਰਾਜਸਥਾਨ ਅਤੇ ਉੱਤਰੀ ਮੱਧ ਪ੍ਰਦੇਸ਼ ਵਿਚ ਲੂ ਜਾਰੀ ਰਹਿਣ ਦੀ ਸੰਭਾਵਨਾ ਹੈ। ਪੰਜਾਬ 'ਚ ਅੱਜ ਕੱਲ੍ਹ ਦੇ ਮੁਕਾਬਲੇ ਔਸਤ ਤਾਪਮਾਨ 0.3 ਡਿਗਰੀ ਸੈਲਸੀਅਸ ਵਧਿਆ। ਬਠਿੰਡਾ 47.6 ਡਿਗਰੀ ਸੈਲਸੀਅਸ ਨਾਲ ਸਭ ਤੋਂ ਗਰਮ ਸਥਾਨ ਰਿਹਾ। ਰਾਜਸਥਾਨ ਦੇ ਕਈ ਜ਼ਿਲ੍ਹੇ ਭਿਆਨਕ ਗਰਮੀ ਅਤੇ ਲੂ ਦੀ ਲਪੇਟ ਵਿਚ ਨੇ। ਕਈ ਜ਼ਿਲ੍ਹਿਆਂ ਵਿਚ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਉਪਰ ਹੈ, ਜਿਸ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਉੱਤਰ ਪ੍ਰਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ ਕਈ ਜ਼ਿਲ੍ਹਿਆਂ ਵਿਚ ਤਾਪਮਾਨ 45 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ। ਝਾਂਸੀ ਅਤੇ ਆਗਰਾ ਵਿਚ ਤਾਪਮਾਨ 45.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦਿੱਲੀ ਪੁਲਿਸ ਨੇ ਰਾਜਧਾਨੀ ਦੇ ਆਨੰਦ ਵਿਹਾਰ ਇਲਾਕੇ ਤੋਂ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ 5 ਬੰਗਲਾਦੇਸ਼ੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਗੈਰ ਕਾਨੂੰਨੀ ਨਾਗਰਿਕਾਂ ਵਿਚੋਂ 3 ਨਾਬਾਲਗ ਨੇ। ਪੁਲਿਸ ਨੇ ਕਿਹਾ ਕਿ ਇਹ ਗੈਰ ਕਾਨੂੰਨੀ ਨਾਗਰਿਕ ਭਾਰਤ ਬੰਗਲਾਦੇਸ਼ ਸਰਹੱਦ ਦੇ ਨੇੜੇ ਅਣ ਅਧਿਕ੍ਰਿਤ ਦਰਿਆਈ ਰਸਤਿਓਂ ਭਾਰਤ ਵਿਚ ਦਾਖਲ ਹੋਏ ਸਨ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਰਾਸ਼ਟਰੀ ਤਕਨੀਕੀ ਟੈਕਸਟਾਈਲ ਮਿਸ਼ਨ ਅਤੇ ਉਤਪਾਦਨ ਨਾਲ ਜੁੜੇ ਲਾਭ ਸਕੀਮਾਂ ਵਰਗੀਆਂ ਮੁੱਖ ਪਹਿਲਕਦਮੀਆਂ ਨੇ ਦੇਸ਼ ਦੇ ਤਕਨੀਕੀ ਟੈਕਸਟਾਈਲ ਸੈਕਟਰ ਦੇ ਤੇਜ਼ ਵਿਕਾਸ ਨੂੰ ਸਮਰੱਥ ਬਣਾਇਆ ਹੈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਪਾਕਿਸਤਾਨ ਨੂੰ ਸਰਹੱਦ ਪਾਰੋਂ ਦਹਿਸ਼ਤਗਰਦੀ ਵਿਰੁੱਧ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਦਹਿਸ਼ਤਗਰਦੀ ਹਮਲਿਆਂ ਨਾਲ ਉਕਸਾਇਆ ਗਿਆ ਤਾਂ ਭਾਰਤ ਪਾਕਿਸਤਾਨ ਵਿਚ ਦਾਖਲ ਹੋ ਕੇ ਹਮਲਾ ਕਰੇਗਾ। ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਦੀ ਅਗਵਾਈ ਵਾਲਾ ਆਖਰੀ ਸਰਵ ਪਾਰਟੀ ਸੰਸਦੀ ਵਫਦ 5 ਦੇਸ਼ਾਂ ਦਾ ਆਪਣਾ ਸਫਲ ਦੌਰਾ ਖਤਮ ਕਰਨ ਮਗਰੋਂ ਅੱਜ ਭਾਰਤ ਪਰਤ ਆਇਆ ਹੈ ਅਤੇ ਪੰਜਾਬ ਸਮੇਤ ਉੱਤਰ ਪੱਛਮੀ ਭਾਰਤ ਦੇ ਕਈ ਇਲਾਕਿਆਂ ਵਿਚ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।